ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗੁਆਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੀ ਗੁਰ ਕਾ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਸਾਦ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜਾਰ ਸੋ ਆਪ ਸੰਗਤਾਂ ਪਾਵਨ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ ਇਸ ਵੇਲੇ ਸੋਰਠ ਰਾਗ ਦੇ ਅੰਦਰ ਕਥਾ ਚੱਲ ਰਹੀ ਹੈ ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ ਹੁਣ ਅੱਗੇ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸੋਰਠ ਮਹੱਲਾ ਤੀਜਾ ਘਰ ਪਹਿਲਾ ਸੋਰਠ ਰਾਗ ਦਾ ਨਾਮ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਅੱਗੇ ਸ਼ਬਦ ਆ ਰਹੇ ਹਨ ਘਰ ਪਹਿਲਾ ਇਹਨਾਂ ਨੂੰ ਪਹਿਲੇ ਘਰ ਸੁਰ ਤਾਲ ਵਿੱਚ ਗਾਵਿਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਮਿਹਰ ਨਾਲ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਰਾਹੋ ਦੀਆਂ ਪੰਕਤੀਆਂ ਵਿੱਚ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਤੁਸੀਂ ਨਿਮਾਣੇ ਤੇ ਨਿਤਾਣੇ ਹੋ ਕੇ ਆਪਣੇ ਆਪ ਨੂੰ ਬੱਚਿਆਂ ਵਾਂਗੂ ਨਾਦਾਨ ਸਮਝ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਕਿਉਂਕਿ ਵਾਹਿਗੁਰੂ ਦਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ, ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਾਰੀ। ਐ ਮੇਰੇ ਵਾਹਿਗੁਰੂ ਪਰਮ ਪਿਤਾ ਪਰਮਾਤਮਾ, ਅਸੀਂ ਬਾਲਕ ਹਾਂ ਅਤੇ ਤੇਰੀ ਸ਼ਰਨ ਵਿੱਚ ਪਏ ਹਾਂ। ਜਿਵੇਂ ਕੋਈ ਬੱਚਾ ਆਪਣੇ ਮਾਤਾ ਪਿਤਾ ਦੀ ਨਿਗਰਾਨੀ ਤੇ ਨਜ਼ਰਸਾਨੀ ਵਿੱਚ ਹਮੇਸ਼ਾ ਲਈ ਖੁਸ਼ ਰਹਿੰਦਾ ਹੈ, ਇਸੇ ਤਰ੍ਹਾਂ ਹੇ ਵਾਹਿਗੁਰੂ ਅਸੀਂ ਤੇਰੀ ਨਿਗਰਾਨੀ ਤੇ ਨਜ਼ਰਸਾਨੀ ਦੇ ਵਿੱਚ ਹੀ ਖੁਸ਼ ਰਹਿ ਸਕਦੇ ਹਾਂ। ਏਕੋ ਸੱਚਾ ਸੱਚ ਤੂੰ ਕੇਵਲ ਆਵ ਮੁਰਾਰੀ, ਹੇ ਮੁਰਾਰੀ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਵਾਹਿਗੁਰੂ ਪਰਮੇਸ਼ਰ। ਕੇਵਲ ਦਾ ਅਰਥ ਹੈ ਨਿਰੋਲ, ਸਿਰਫ ਤਾਂ ਸਿਰਫ ਇੱਕੋ ਹੀ ਤੂੰ ਪਹਿਲਾਂ ਸੱਚਾ ਸੀ, ਹੁਣ ਵੀ ਤੂੰ ਹੀ ਸੱਚ ਸਰੂਪ ਹੈ ਤੇ ਅੱਗੇ ਲਈ ਵੀ ਤੂੰ ਆਪ ਹੀ ਸੱਚ ਸਰੂਪ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੂੰ ਪਰਮ ਪਿਤਾ ਪਰਮਾਤਮਾ ਹੈ, ਤੂੰ ਹਮੇਸ਼ਾ ਲਈ ਰਹਿਣ ਵਾਲਾ ਹੈ, ਇਸੇ ਲਈ ਅਸੀਂ ਤੇਰੀ ਸ਼ਰਨ ਲਈ ਹੈ। ਕਿਉਂ ਜਿਵੇਂ ਬੱਚੇ ਮਾਤਾ ਪਿਤਾ ਦੀ ਨਿਗਰਾਨੀ ਵਿੱਚ ਨਜ਼ਰਸਾਨੀ ਦੇ ਵਿੱਚ ਖੁਸ਼ ਰਹਿੰਦੇ ਹਨ, ਬੇਫਿਕਰ ਰਹਿੰਦੇ ਨੇ, ਇਸੇ ਤਰ੍ਹਾਂ ਅਸੀਂ ਤੇਰੇ ਭਰੋਸੇ ਤੇਰੀ ਸ਼ਰਨ ਵਿੱਚ ਹਮੇਸ਼ਾ ਲਈ ਪ੍ਰਸੰਨ ਰਹਿੰਦੇ ਹਾਂ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦ ਸਾਧ ਆਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ, ਜਿਸ ਗੁਰਸਿੱਖ ਮਾਈ ਭਾਈ ਨੂੰ, ਜਿਨ੍ਹਾਂ ਪ੍ਰੇਮੀਆਂ ਨੂੰ ਸਤਸੰਗੀਆਂ ਨੂੰ ਸ਼ਬਦ ਸਾਧ ਆਇਆ, ਸ਼ਬਦ ਦਾ ਬਾਣੀ ਦਾ ਨਾਮ ਜਪਣ ਦਾ ਸਵਾਦ ਆ ਗਿਆ, ਸੇਵਕ ਸੇਵ ਕਰਹਿ ਸਭ ਤੇਰੀ, ਉਹ ਸਾਰੇ ਹੀ ਸੇਵਕ ਸੇਵਾ ਭਾਵ ਨੂੰ ਧਾਰਨ ਕਰਕੇ ਹਮੇਸ਼ਾ ਲਈ ਤੇਰੀ ਸੇਵਾ ਕਰਦੇ ਹਨ, ਭਾਵ ਜਿਨ੍ਹਾਂ ਨੂੰ ਨਾਮ ਬਾਣੀ ਦਾ ਰਸ ਆ ਜਾਂਦਾ ਹੈ ਉਹੀ ਸੇਵਕ ਬਣ ਕੇ ਗੁਰੂ ਘਰ ਦੀ ਸੇਵਾ ਵੀ ਕਰਦੇ ਹਨ ਤੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਸਿਮਰਨ ਰੂਪ ਵੀ ਕਰਦੇ ਹਨ। ਇਹਦੇ ਨਾਲ ਉਹਨਾਂ ਦੇ ਜੀਵਨ ਦੀ ਸਫਲਤਾ ਹੁੰਦੀ ਹੈ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗੁਆਇਆ। ਗੁਰੂ ਦੀ ਮਿਹਰ ਨਾਲ ਸੇਵਾ ਕਰਦਿਆਂ ਹੋਇਆਂ ਜਿਨ ਵਿੱਚੋਂ ਆਪ ਗੁਆਇਆ, ਜਿਸਨੇ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਗੁਆ ਦਿੱਤਾ, ਨਿਰਮਲ ਹੋਆ, ਉਹਨਾਂ ਗੁਰਮੁਖਾਂ ਦਾ ਮਨ ਨਿਰਮਲ ਹੋ ਗਿਆ। ਨਹੀਂ ਤੇ ਅਸੀਂ ਲੱਖ ਯਤਨ ਕਰੀਏ, ਸਾਡਾ ਮਨ ਹਮੇਸ਼ਾ ਲਈ ਮੈਲਾ ਹੀ ਰਹਿੰਦਾ ਹੈ। ਉਹ ਕਿਉਂ? ਹਜ਼ੂਰ ਦੇ ਬਚਨ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਜਿਵੇਂ ਖਨਲੀ ਨੂੰ, ਖਨਲੀ ਉਸ ਲੀਰ ਨੂੰ ਕਹਿੰਦੇ ਹਨ ਜਿਸ ਦੇ ਨਾਲ ਤੇਲੀ ਕੋਲੋਂ ਨੂੰ ਸਾਫ਼ ਕਰਦਾ, ਉਸ ਖੰਡਲੀ ਦੇ ਵਿੱਚ ਇੰਨੀ ਮੈਲ ਤੇ ਥੰਧਿਆਈ ਰਚਮਿਚ ਜਾਂਦੀ ਹੈ, ਉਹਦੇ ਰੰਗ ਰੂਪ ਦਾ ਵੀ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਸਾਡੀ ਮਨ ਦੀ ਹਾਲਤ ਹੈ। ਜਦੋਂ ਕਿਸੇ ਵੀ ਗੁਰਸਿੱਖ ਮਾਈ ਭਾਈ ਨੇ ਸੇਵਾ ਕਰਦਿਆਂ ਵਿੱਚੋਂ ਆਪਾ ਭਾਵ ਹੰਕਾਰ ਗੁਆ ਲਿਆ, ਫਿਰ ਗੁਰੂ ਦੀ ਕਿਰਪਾ ਦੇ ਨਾਲ ਉਸਦਾ ਮਨ ਨਿਰਮਲ ਹੋ ਗਿਆ। ਅੰਦਨ ਗੁਣ ਗਾਵਹਿ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਫਿਰ ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਦਿਨ ਰਾਤ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਗੁਰ ਕੈ ਸ਼ਬਦ ਸੁਹਾਇਆ ਤੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਦਾ ਜੀਵਨ ਸੋਭਨੀਕ ਬਣ ਗਿਆ ਹੈ। ਮੇਰੇ ਠਾਕੁਰ ਹਮ ਬਾਰਿਕ ਸਰਨ ਤੁਮਾਰੇ, ਏਕੋ ਸੱਚਾ ਸੱਚ ਤੋਂ ਕੇਵਲ ਆਪ ਮੁਰਾਰੇ ਰਹਾਉ। ਐ ਮੇਰੇ ਮਾਲਕ ਵਾਹਿਗੁਰੂ, ਅਸੀਂ ਨੰਨੇ ਮੁੰਨੇ ਬਾਲਕ ਹਾਂ, ਤੁਸੀਂ ਸਾਡੇ ਪਿਤਾ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਏਕੋ ਸੱਚਾ ਸੱਚ ਤੋਂ ਕੇਵਲ ਆਪ ਮੁਰਾਰੀ, ਹੇ ਮੁਰਾਰੀ ਵਾਹਿਗੁਰੂ, ਕੇਵਲ ਤਾਂ ਕੇਵਲ ਭਾਵ ਨਰੋਲ ਤੂੰ ਹੀ ਇੱਕ ਪਹਿਲਾਂ ਸੱਚਾ ਸੀ, ਹੁਣ ਵੀ ਤੂੰ ਹੀ ਉਹ ਇੱਕ ਸੱਚਾ ਹੈ, ਅੱਗੇ ਲਈ ਵੀ ਤੂੰ ਹੀ ਇੱਕ ਆਪ ਸੱਚਾ ਹੋਵੇਂਗਾ। ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉ ਮੈਂ ਮਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤਾਂ ਹਜ਼ੂਰ ਫਰਮਾਉਂਦੇ ਹਨ, ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉ ਮੈਂ ਮਾਰੀ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਨਾਸ ਕਰ ਦਿੱਤਾ ਹੈ, ਹਉਮੈ ਦੀ ਦੀਵਾਰ ਢਾ ਦਿੱਤੀ ਹੈ, ਜਾਗਤ ਰਹੇ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗਦੇ ਰਹੇ। ਪਿੰਨੀ ਰੈਨੜੀ ਹੈ ਚਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਅਥਵਾ ਉਹ ਸਾਕਸ਼ੀ ਭਾਵ ਦੀ ਅਵਸਥਾ ਵਿੱਚ ਜਾਗਦੇ ਰਹੇ, ਅਥਵਾ ਉਹ ਗਿਆਨ ਦੀ ਅਵਸਥਾ ਵਿੱਚ ਜਾਗਦੇ ਰਹੇ। ਮਨ ਜਾਗੇਗੀ ਇਹੀ ਨਿਸ਼ਾਨੀ, ਪ੍ਰੇ ਲਾਗੈ ਔਰ ਸਤਿਗੁਰ ਬਾਣੀ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਹਉਮੈ ਨਾਸ ਕਰ ਦਿੱਤੀ, ਉਹ ਹਮੇਸ਼ਾ ਲਈ ਗਿਆਨ ਦੀ ਅਵਸਥਾ ਵਿੱਚ ਸਿਮਰਨ ਵਿੱਚ ਜਾਗ ਪਏ, ਤਿੰਨੀ ਪ੍ਰਭ ਪਾਇਆ ਤੇ ਉਹਨਾਂ ਨੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਗਿਰਹੀ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਬੀਚਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਹਰ ਜਨ ਵਾਹਿਗੁਰੂ ਦੇ ਦਾਸ ਗੁਰਸਿੱਖ ਮਾਈ ਭਾਈ ਹਨ, ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਲਈ ਉਦਾਸੀ ਉਦਾਸ ਹੋ ਕੇ ਰਹਿੰਦੇ ਹਨ। ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਵਾਹਿਗੁਰੂ ਦੇ ਪਿਆਰੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਲਈ ਮੋਹ ਮਾਇਆ ਤੋਂ ਉਪਰਾਮ ਰਹਿੰਦੇ ਹਨ। ਗਿਆਨ ਤਤ ਵਿਚਾਰੀ ਤੇ ਨਾਲ ਤਤ ਗਿਆਨ ਦੀ, ਯਥਾਰਥ ਗਿਆਨ ਦੀ ਹਮੇਸ਼ਾ ਲਈ ਵਿਚਾਰ ਕਰਦੇ ਹਨ। ਇਸੇ ਲਈ ਉਹਨਾਂ ਤੇ ਮੋਹ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰੱਖਿਆ ਉਰ ਧਾਰੀ। ਉਹਨਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਹਰ ਰੱਖਿਆ ਉਰ ਧਾਰੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਹਰ ਵੇਲੇ ਆਪਣੇ ਧਿਆਨ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਲਿਆ, ਜਿਸ ਦਾ ਸਦਕਾ ਸਦਾ ਸੁਖ ਪਾਇਆ। ਉਹਨਾਂ ਨੇ ਸਦੈਵੀ ਸੁਖ ਹਮੇਸ਼ਾ ਲਈ ਸੱਚਾ ਸੁਖ ਪ੍ਰਾਪਤ ਕਰ ਲਿਆ। ਇਹੋ ਮਨੁਆਂ ਦਹਿ ਦਿਸ ਧਾਮ ਦਾ ਦੂਜੇ ਪਾਏ ਖੁਆਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮਨ ਬੜਾ ਚੰਚਲ ਹੈ, ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਦਹਿ ਦਿਸ ਧਾਮ ਦਾ, ਇਹ ਦਸੋ ਦਿਸ਼ਾ ਵਿੱਚ ਦੌੜਿਆ ਫਿਰਦਾ। ਦੂਜੇ ਪਾਏ ਖੁਆਇਆ, ਕਿਉਂਕਿ ਇਸ ਨੂੰ ਦ੍ਵੈਤ ਭਾਵ ਨੇ ਖੁਆਇਆ ਦਾ ਅਰਥ ਖੁੰਝਾਇਆ ਹੋਇਆ ਹੈ। ਭੁਲਾਇਆ ਹੋਇਆ ਹੈ ਜਾਂ ਕੁਛ ਨਵੇਂ ਵਿਦਵਾਨਾਂ ਨੇ ਖੁਆਇਆ ਦਾ ਅਰਥ ਵੀ ਉਹਨਾਂ ਨੇ ਦ੍ਵੈਤ ਭਾਵ ਨੇ ਉਹਨਾਂ ਨੂੰ ਕੁਰਾਹੀ ਪਾਇਆ ਹੋਇਆ। ਮਨਮੁਖ ਮੁਗਧ ਹਰ ਨਾਮ ਨਾ ਚੇਤੈ ਬਿਰਥਾ ਜਨਮ ਗੁਆਇਆ। ਜਿਹੜਾ ਮਨਮੁਖ ਹੈ ਉਹ ਪਰਮਾਰਥ ਤੋਂ ਹਮੇਸ਼ਾ ਲਈ ਮੁਗਧ ਨਾ ਸਮਝ ਹੈ, ਉਹਨੂੰ ਪਰਮਾਰਥ ਦਾ ਗਿਆਨ ਹੀ ਨਹੀਂ, ਇਸੇ ਲਈ ਹਰ ਨਾਮ ਨਾ ਚੇਤੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦਾ। ਬਿਰਥਾ ਜਨਮ ਗੁਆਇਆ, ਉਸਨੇ ਇਸ ਮਨੁੱਖਾ ਜਨਮ ਨੂੰ ਜੋ ਬੜਾ ਦੁਰਲਭ ਸੀ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇ, ਇਸ ਮਨੁੱਖਾ ਜਨਮ ਨੂੰ ਉਸਨੇ ਵਿਅਰਥ ਗੁਆ ਲਿਆ, ਐਵੇਂ ਭੰਗ ਦੇ ਪਾੜੇ ਗੁਆ ਲਿਆ ਹੈ। ਸਤਿਗੁਰ ਭੇਟੇ ਤਾ ਨਾ ਉਪਾਏ, ਹਉ ਮੈਂ ਮੋਹ ਚੁਕਾਇਆ। ਭਾਈ ਜਿਹੜਾ ਮਨਮੁਖ ਆਦਮੀ ਸਤਿਗੁਰ ਭੇਟੇ ਸਤਿਗੁਰੂ ਨੂੰ ਮਿਲ ਪਵੇ ਤਾਂ ਨਾਮ ਪਾਏ ਤਾਂ ਉਸਨੂੰ ਨਾਮ ਪ੍ਰਾਪਤ ਹੋ ਜਾਂਦਾ, ਕਿਉਂਕਿ ਨਾਮ ਦਾਤਾ ਸਤਿਗੁਰੂ ਹਨ। ਜਿਹੜਾ ਵੀ ਸਤਿਗੁਰੂ ਨੂੰ ਜਾ ਕੇ ਮਿਲ ਪਵੇ ਤਾਂ ਉਹ ਨਾਮ ਪ੍ਰਾਪਤ ਕਰ ਲੈਂਦਾ। ਹਉ ਮੈਂ ਮੋਹ ਚੁਕਾਇਆ, ਜਿਸ ਨੂੰ ਨਾਮ ਪ੍ਰਾਪਤ ਹੋ ਗਿਆ ਉਸਨੇ ਹਉ ਮੈਂ ਤੇ ਮੋਹ ਦੂਰ ਕਰ ਦਿੱਤਾ ਤੇ ਉਹਦੇ ਜੀਵਨ ਦੀ ਸਫਲਤਾ ਹੋ ਗਈ। ਹਰ ਜਨ ਸਾਚੇ ਸਾਚ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ। ਵਾਹਿਗੁਰੂ ਦੇ ਜਨ ਦਾ ਸੱਚੇ ਨੇ, ਕਿਉਂ ਉਹ ਹਮੇਸ਼ਾ ਲਈ ਸੱਚ ਨੂੰ ਕਮਾਉਂਦੇ ਹਨ। ਮਨ ਸਾਚਾ ਮੁਖ ਸਾਚਾ ਸੋਏ, ਉਹਨਾਂ ਦੇ ਮਨ ਦੇ ਵਿੱਚ ਵੀ ਸੱਚਾ ਨਾਮ ਹੁੰਦਾ ਹੈ, ਰਸਨਾ ਤੇ ਵੀ ਸੱਚਾ ਨਾਮ ਹੁੰਦਾ ਹੈ। ਏਕੋ ਫਿਕਰ ਏਕੋ ਜ਼ਿਕਰ, ਗੁਰ ਕੈ ਸ਼ਬਦ ਵਿਚਾਰੀ ਤੇ ਗੁਰੂ ਕੇ ਸ਼ਬਦ ਦੁਆਰਾ ਹਮੇਸ਼ਾ ਲਈ ਉਸ ਬ੍ਰਹਮ ਦੀ ਆਤਮਾ ਤੇ ਪਰਮਾਤਮਾ ਦੀ ਵਿਚਾਰ ਕਰਦੇ ਹਨ। ਆਪੇ ਮੇ ਲਏ ਪ੍ਰਭ ਸਾਚੈ, ਸਾਚ ਰੱਖਿਆ ਔਰ ਧਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਨ੍ਹਾਂ ਸਤਿਪੁਰਸ਼ਾਂ ਨੇ ਸੱਚੇ ਨਾਮ ਨੂੰ ਅਥਵਾ ਸੱਚੇ ਗਿਆਨ ਨੂੰ ਅਥਵਾ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਆਪੇ ਮੇਲ ਲਏ ਪ੍ਰਭ ਸੱਚ ਹੈ। ਫਿਰ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸੱਚ ਸਰੂਪ ਹੈ, ਉਹ ਸੱਚੇ ਮਾਲਕ ਵਾਹਿਗੁਰੂ ਨੇ ਕਿਰਪਾ ਕਰਕੇ ਆਪਦੇ ਨਾਲ ਆਪ ਹੀ ਮੇਲ ਲਏ। ਨਾਨਕ ਨਾਵਹ ਗਤ ਮਤ ਪਾਈ, ਇਹਾ ਰਾਸ ਹਮਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਉਹਨਾਂ ਨੇ ਨਾਮ ਤੋਂ ਹੀ ਅੱਗੇ ਗਤ ਮੁਕਤੀ ਤੇ ਮਤ ਜਿਹੜੀ ਆਤਮ ਵਿਛਾਣੀ ਬੁੱਧੀ ਸੀ ਪ੍ਰਾਪਤ ਕਰ ਲਈ। ਨਾਮ ਦੁਆਰਾ ਉਹਨਾਂ ਨੂੰ ਮੁਕਤੀ ਵੀ ਪ੍ਰਾਪਤ ਹੋ ਗਈ ਤੇ ਆਤਮ ਵਿਛਾਣੀ ਬੁੱਧੀ ਵੀ ਮਿਲ ਗਈ। ਇਹ ਰਾਸ ਹਮਾਰੀ, ਇਹ ਵਾਹਿਗੁਰੂ ਦਾ ਨਾਮ ਹੀ ਸਾਡੀ ਅਸਲੀ ਪੂੰਜੀ ਹੈ, ਜਿਹੜੀ ਲੋਕ ਤੇ ਪਰਲੋਕ ਵਿੱਚ ਸਾਡੇ ਨਾਲ ਨਿਭਦੀ ਹੈ। ਗਤ ਮਤ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਨਾਨਕ ਨਾਵੋ ਗਤ ਮਤ ਪਾਈ, ਉਹਨਾਂ ਗੁਰਮੁਖਾਂ ਨੇ ਨਾਮ ਦਾ ਸਦਕਾ ਹੀ ਗਤ ਮਤ ਮੁਕਤੀ ਵਾਲੀ ਮਤ, ਮੁਕਤੀ ਪ੍ਰਾਪਤ ਕਰਨ ਵਾਲੀ ਮਤ ਬੁੱਧੀ ਪ੍ਰਾਪਤ ਕਰ ਲਈ। ਇਹ ਰਾਸ ਹਮਾਰੀ, ਇਹ ਨਾਮ ਹੀ ਸਾਡੀ ਸਭ ਤੋਂ ਸ੍ਰੇਸ਼ਟ ਪੂੰਜੀ ਹੈ। ਸੋਰਠ ਮਹੱਲਾ ਤੀਜਾ, ਭਗਤ ਖਜ਼ਾਨਾ ਭਗਤਨ ਕਉ ਦੀਆ, ਨਾਉ ਹਰ ਧਨ ਸੱਚ ਸੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਐ ਮੇਰੇ ਮਨ ਗੁਰੂ ਸ਼ਬਦ ਦੀ ਕਮਾਈ ਕਰਕੇ ਹਰ ਪਾਇਆ ਜਾਏ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਕੀਤਾ ਜਾਂਦਾ। ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਉਹ ਪਰਮੇਸ਼ਰ ਮਿਲਦਾ। ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ, ਬਿਨਾਂ ਸ਼ਬਦ ਦੀ ਓਟ ਤੋਂ ਸਾਰਾ ਸੰਸਾਰ ਭੁੱਲਦਾ ਫਿਰਦਾ ਹੈ। ਦਰਗਾਹ ਮਿਲੇ ਸਜਾਏ, ਇਸੇ ਕਾਰਨ ਇਸ ਨੂੰ ਦਰਗਾਹ ਦੇ ਵਿੱਚ ਵੀ ਸਜ਼ਾ ਮਿਲਦੀ ਹੈ, ਅੱਗੇ ਜਾ ਕੇ ਵੀ ਜਮਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ, ਕਿਉਂਕਿ ਸ਼ਬਦ ਦੀ ਰੋਸ਼ਨੀ ਨਹੀਂ ਹੈ, ਸ਼ਬਦ ਦੀ ਓਟ ਨਹੀਂ ਹੈ, ਸ਼ਬਦ ਦੀ ਸ਼ਕਤੀ ਸਾਡੇ ਕੋਲ ਨਹੀਂ ਹੈ। ਇਸੇ ਕਰਕੇ ਸੰਸਾਰ ਭੁੱਲਦਾ ਫਿਰਦਾ ਹੈ ਤੇ ਉਹਨੂੰ ਦਰਗਾਹ ਦੇ ਵਿੱਚ ਵੀ ਜਾ ਕੇ ਸਜ਼ਾ ਮਿਲਦੀ ਹੈ। ਭਗਤ ਖਜ਼ਾਨਾ ਭਗਤਨ ਕਉ ਦੀਆ, ਨਾਉ ਹਰ ਧਨ ਸੱਚ ਸੋਏ। ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਭਗਤੀ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਹੀ ਬਖਸ਼ਿਸ਼ ਕੀਤਾ ਹੈ। ਉਸ ਭਗਤੀ ਦੇ ਖਜ਼ਾਨੇ ਵਿੱਚ ਹੈ ਕਿ ਨਾਉ ਹਰ ਧਨ ਸੱਚ ਸੋਏ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੱਚਾ ਧਨ ਉਸ ਭਗਤੀ ਦੇ ਖਜ਼ਾਨੇ ਦੇ ਵਿੱਚ ਸਭ ਤੋਂ ਕੀਮਤੀ ਪਦਾਰਥ ਹੈ। ਅਖੁੱਟ ਨਾਮ ਧਨ ਕਦੇ ਨਖੁੱਟੈ ਨਾਹੀ, ਕਿਨੈ ਨਾ ਕੀਮਤ ਹੋਏ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਨ ਅਖੁੱਟ ਹੈ। ਅਖੁੱਟ ਉਸ ਨੂੰ ਕਹਿੰਦੇ ਨੇ ਕਦੇ ਨਖੁੱਟੈ ਨਾਹੀ, ਜਿਹੜਾ ਕਦੇ ਮੁੱਕੇ ਹੀ ਨਾ। ਹਰ ਨਾਮ ਤਾਂ ਨਿਰਮਲ ਅਤਿ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਨਾਮ ਤਨ ਅਖੁੱਟ ਹੈ, ਕਦੇ ਮੁੱਕਦਾ ਨਹੀਂ, ਕਿਨੈ ਨਾ ਕੀਮਤ ਹੋਏ, ਤੇ ਨਾ ਹੀ ਕਿਸੇ ਪਾਸੋਂ ਇਹਦੀ ਕੋਈ ਕੀਮਤ ਹੀ ਹੋ ਸਕਦੀ ਹੈ, ਕਿਉਂਕਿ ਨਾਮ ਅਮੋਲਕ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤੁਲਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ। ਇਸੇ ਲਈ ਨਾਮ ਦੀ ਕਿਸੇ ਪਾਸੋਂ ਕੀਮਤ ਵੀ ਨਹੀਂ ਹੋ ਸਕਦੀ। ਨਾਮ ਤਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ। ਨਾਮ ਤਨ ਦਾ ਸਦਕਾ ਮਹਾਂਪੁਰਖਾਂ ਦੇ ਲੋਕ ਤੇ ਪ੍ਰਲੋਕ ਵਿੱਚ ਮੁਖ ਉਜਲੇ ਹੋਏ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਹਰ ਪਾਇਆ ਸੱਚ ਸੋਏ। ਇਸ ਨਾਮ ਦਾ ਸਦਕਾ ਹੀ ਤੇ ਉਹਨਾਂ ਗੁਰਮੁਖਾਂ ਨੇ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਐ ਮੇਰੇ ਮਨ ਗੁਰੂ ਸ਼ਬਦ ਰਾਹੀਂ। ਭਾਵ ਜੋ ਗੁਰੂ ਨੇ ਤੈਨੂੰ ਦੀਖਿਆ ਮੰਤਰ ਦਿੱਤਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ, ਅਥਵਾ ਮੂਲ ਮੰਤਰ ਹੈ। ਮੂਲ ਮੰਤਰ ਦਾ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਹੋਇਆਂ ਹਰ ਪਾਇਆ ਜਾਏ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਕੀਤਾ ਜਾਂਦਾ ਹੈ। ਬਿਨ ਸ਼ਬਦ ਜਗ ਭੁੱਲਦਾ ਫਿਰਦਾ, ਦਰਗਹ ਮਿਲੈ ਸਜਾਏ ਰਹਾਉ। ਬਿਨਾਂ ਗੁਰ ਉਪਦੇਸ਼ ਤੋਂ, ਬਿਨਾਂ ਖਾਸ ਦਿਖਿਆ ਮੰਤਰ ਤੋਂ ਸੰਸਾਰ ਭੁੱਲਦਾ ਫਿਰ ਰਿਹਾ ਹੈ। ਕੋਈ ਮੜੀਆਂ ਮਸਾਣੀਆਂ ਦੀ ਪੂਜਾ ਵਿੱਚ ਲੱਗਿਆ ਹੋਇਆ ਹੈ, ਕੋਈ ਦੇਵੀ ਦੇਵਤਿਆਂ ਨੂੰ, ਕੋਈ ਕਬਰਾਂ ਨੂੰ, ਕੋਈ ਕਿਸੇ ਚੀਜ਼ ਨੂੰ ਮੰਨਦਾ ਫਿਰਦਾ ਹੈ। ਦਰਗਾਹ ਮਿਲੇ ਸਜਾਏ, ਇਸੇ ਲਈ ਇਸ ਭੁੱਲੇ ਸੰਸਾਰ ਨੂੰ ਦਰਗਾਹ ਵਿੱਚ ਵੀ ਜਾ ਕੇ ਸਜ਼ਾ ਮਿਲਦੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੈ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹਜ਼ੂਰ ਫਰਮਾਉਂਦੇ ਹਨ, ਇਸ ਦੇਹੀ ਅੰਦਰ, ਸਾਡੇ ਸਰੀਰ ਅੰਦਰ ਪੰਜ ਚੋਰ ਵਸਦੇ ਨੇ। ਉਹ ਕਿਹੜੇ ਚੋਰ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਜਿਹੜੇ ਪੰਜ ਵਿਕਾਰ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ ਤੇ ਹੰਕਾਰ, ਇਹ ਪੰਜ ਚੋਰ ਸਾਡੇ ਅੰਦਰ ਵਸ ਰਹੇ ਨੇ। ਚੋਰ ਇਹਨਾਂ ਨੂੰ ਇਸ ਲਈ ਆਖਿਆ ਹੈ, ਇਹ ਸਾਡੇ ਅੰਦਰ ਲੋਕੇ ਰਹਿੰਦੇ ਨੇ। ਚੋਰ ਆਪਣੀ ਹੋਂਦ ਨੂੰ ਲੁਕਾ ਕੇ ਰੱਖਦਾ। ਇਹ ਜਿਹੜੇ ਪੰਜੇ ਵਿਕਾਰ ਨੇ, ਇਹ ਵੀ ਆਪਣੀ ਹੋਂਦ ਨੂੰ ਹਮੇਸ਼ਾ ਲਈ ਗੁਪਤ ਰੱਖਦੇ ਹਨ। ਕਿਸੇ ਨੂੰ ਨਹੀਂ ਪਤਾ ਕਾਮ ਕਿੱਥੇ ਰਹਿੰਦਾ, ਕਿਸੇ ਨੂੰ ਨਹੀਂ ਪਤਾ ਕ੍ਰੋਧ ਕਿੱਥੇ ਹੈ, ਪਰ ਜਦੋਂ ਸਮਾਂ ਆਉਂਦਾ ਫਿਰ ਇਹ ਪ੍ਰਗਟ ਹੋ ਜਾਂਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ, ਪੰਜ ਚੋਰ ਸਾਡੀ ਦੇਹ ਵਿੱਚ ਵਸ ਰਹੇ ਹਨ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਹੈ, ਕੋਈ ਨਾ ਸੁਣੈ ਪੁਕਾਰਾ। ਇਹ ਅੰਮ੍ਰਿਤ ਨੂੰ ਲੁੱਟ ਰਹੇ ਨੇ। ਅੰਮ੍ਰਿਤ ਤੋਂ ਮੁਰਾਦ ਹੈ ਸ਼ੁਭ ਗੁਣਾਂ ਦੀ, ਅੰਮ੍ਰਿਤ ਤੋਂ ਮੁਰਾਦ ਹੈ ਉੱਚੇ ਸੁੱਚੇ ਇਖਲਾਕ ਦੀ, ਅੰਮ੍ਰਿਤ ਤੋਂ ਮੁਰਾਦ ਹੈ ਆਤਮਕ ਆਨੰਦ ਦੀ, ਅੰਮ੍ਰਿਤ ਤੋਂ ਮੁਰਾਦ ਹੈ ਨਾਮ ਬਾਣੀ ਦੇ ਰਸ ਦੀ। ਇਹ ਅੰਮ੍ਰਿਤ ਨੂੰ ਲੁੱਟ ਲਏ ਨੇ। ਅੰਮ੍ਰਿਤ ਨੂੰ ਲੁੱਟ ਰਹੇ ਨੇ, ਮਨਮੁਖ ਨਹੀਂ ਬੁੱਝਿਆ, ਪਰ ਮਨਮੁਖ ਆਦਮੀ ਇਸ ਗੱਲ ਨੂੰ ਸਮਝਦੇ ਹੀ ਨਹੀਂ। ਕੋਈ ਨਾ ਸੁਣੇ ਪੁਕਾਰਾ ਤੇ ਨਾ ਹੀ ਕੋਈ ਕਿਸੇ ਦੀ ਕੋਈ ਪੁਕਾਰ ਫਰਿਆਦ ਸੁਣਦਾ। ਜਦੋਂ ਕੋਈ ਲੁੱਟਿਆ ਜਾਂਦਾ ਹੈ ਉਹ ਰੌਲਾ ਵੀ ਪਾਉਂਦਾ, ਬੌੜੀ ਮੈਂ ਲੁੱਟਿਆ ਗਿਆ, ਮੈਂ ਮਾਰਿਆ ਗਿਆ, ਕੋਈ ਮੇਰੀ ਆ ਕੇ ਸਹਾਇਤਾ ਕਰੋ। ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਪੰਜ ਚੋਰ ਸਾਨੂੰ ਲੁੱਟ ਰਹੇ ਨੇ ਤੇ ਜਦੋਂ ਅਸੀਂ ਲੁੱਟੇ ਜਾ ਰਹੇ ਹਾਂ ਤੇ ਅਸੀਂ ਭਾਵੇਂ ਪੁਕਾਰ ਵੀ ਕਰੀਏ ਪਰ ਸਾਡੀ ਪੁਕਾਰ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ। ਹਜ਼ੂਰ ਕਹਿੰਦੇ ਨੇ ਸੰਸਾਰ ਵੀ ਅੰਨਾ ਹੈ ਤੇ ਅੰਨਾ ਹੀ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ ਹੈ। ਭਾਵ ਜਿਵੇਂ ਕੋਈ ਅੰਨਾ ਆਦਮੀ ਉਹ ਕੋਈ ਸਹੀ ਕੰਮ ਨਹੀਂ ਕਰ ਸਕਦਾ। ਅੰਧਾ ਆਗੂ ਜੇਥੀ ਹੈ ਸਭ ਸਾਥ ਮੁਹਾਵੇ। ਜਿਹੜਾ ਅੰਨਾ ਆਗੂ ਹੁੰਦਾ ਉਹ ਤੇ ਸਾਰੇ ਕਾਫਲੇ ਨੂੰ ਹੀ ਲੁਟਾ ਦਿੰਦਾ। ਇਹ ਸੰਸਾਰ ਅੰਨਾ ਹੈ, ਮਾਨਸਿਕ ਤੌਰ ਤੇ ਅੰਨਾ ਹੈ ਤੇ ਇਹ ਅੰਨਾ ਹੀ ਵਰਤਾਰਾ। ਅੰਧਵਿਸ਼ਵਾਸ ਵਿੱਚ ਪੈ ਕੇ ਲੋਕ ਜੋ ਵੀ ਕੰਮ ਕਰਦੇ ਨੇ, ਚਾਹੇ ਉਹ ਪੂਜਾ ਪਾਠ ਹੈ, ਕੋਈ ਹੋਰ ਤੀਰਥ ਵਰਤ ਇਸ਼ਨਾਨ ਹੈ ਜਾਂ ਕੋਈ ਹੋਰ ਮੜੀਆਂ ਮਸਾਣੀਆਂ ਦੀ ਪੂਜਾ ਹੈ, ਸਾਰਾ ਅੰਨਾ ਹੀ ਵਰਤਾਰਾ। ਜਿਵੇਂ ਆਮ ਪੁਰਾਣੀਆਂ ਕਹਾਵਤਾਂ ਨੇ ਵੀ ਅੰਨੀ ਪੀਸੇ ਕੁੱਤਾ ਚੱਟੇ, ਉਹ ਗੱਲ ਬਣੀ ਹੋਈ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾ। ਜਿਵੇਂ ਕੋਈ ਅੰਨੀ ਕੋਈ ਮਾਈ ਚੱਕੀ ਪੀਹੇ ਤੇ ਕੁੱਤਾ ਨਾਲ ਹੀ ਚੱਟੀ ਜਾਵੇ, ਉਹਨੂੰ ਕੀ ਲਾਭ ਹੈ। ਇਸੇ ਤਰ੍ਹਾਂ ਸੰਸਾਰ ਅੰਨਾ ਤੇ ਅੰਨਾ ਹੀ ਇਸ ਦਾ ਵਰਤਾਰਾ ਹੈ। ਜਾਂ ਇੱਕ ਪੁਰਾਣੀ ਪੰਜਾਬੀ ਦੀ ਇਹ ਵੀ ਕਹਾਵਤ ਹੈ ਬਈ ਅੰਨੀ ਨੂੰ ਬੋਲਾ ਘਸੀਟੀ ਫਿਰਦਾ, ਇਹ ਅੰਨਾ ਵਰਤਾਰਾ, ਉਹਨੂੰ ਦਿਸਦਾ ਨਹੀਂ ਤੇ ਉਹਨੂੰ ਸੁਣਦਾ ਨਹੀਂ। ਉਹ ਸੰਸਾਰ ਵੀ ਅੰਨਾ ਹੈ ਤੇ ਅੰਨਾ ਹੀ ਵਰਤਾਰਾ ਹੈ। ਬਾਜ ਗੁਰੂ ਗੁਬਾਰਾ, ਬਿਨਾਂ ਗੁਰੂ ਤੋਂ ਮੋਹ ਮਾਇਆ ਦਾ, ਭਰਮ ਦਾ, ਅਗਿਆਨ ਦਾ ਕੋਪ ਹਨੇਰਾ ਹੀ ਛਾਇਆ ਹੋਇਆ। ਹਉ ਮੈਂ ਮੇਰਾ ਕਰ ਕਰ ਵਿਗੁੱਤੇ, ਕਿਹੋ ਚੱਲੇ ਨਾ ਚੱਲਦਿਆਂ ਨਾਲ। ਸਾਰੇ ਜੀਵ ਹਉ ਮੈਂ ਕਰਕੇ ਤੇ ਝੂਠੀ ਮੇਰ ਕਰ ਕਰਕੇ ਖਰਾਬ ਹੋ ਰਹੇ ਹਨ, ਕਿਹੋ ਚੱਲੇ ਨਾ ਚੱਲਦਿਆਂ ਨਾਲ। ਜਦੋਂ ਅੰਤ ਦੇ ਸਮੇਂ ਮਨੁੱਖ ਜਾਂਦਾ ਹੈ ਉਸ ਵੇਲੇ ਕੁਛ ਵੀ ਇਹਦੇ ਨਾਲ ਨਹੀਂ ਜਾਂਦਾ। ਗੁਰਮੁਖ ਹੋਵੇ ਸੋ ਨਾਮ ਤੇ ਆਵੇ, ਸਦਾ ਹਰ ਨਾਮ ਸੰਭਾਲ। ਗੁਰਮੁਖ ਹੋਵੇ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਅਥਵਾ ਗੁਰੂ ਦੇ ਅਨੁਸਾਰੀ ਹੋ ਜਾਂਦਾ, ਉਹ ਫਿਰ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ। ਸਦਾ ਹਰ ਨਾਮ ਸੰਭਾਲ ਤੇ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਸੰਭਾਲੀ ਰੱਖਦਾ। ਇਹਦੇ ਨਾਲ ਉਹ ਜਿਹੜਾ ਨਾਮ ਹੈ ਉਹ ਉਹਦੇ ਅੱਗੇ ਵੀ ਨਾਲ ਨਿਭਦਾ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਗੁਰਮੁਖ ਵਿਅਕਤੀ ਸੱਚੀ ਬਾਣੀ ਦੁਆਰਾ ਵਾਹਿਗੁਰੂ ਦੇ ਗੁਣ ਗਾਉਂਦਾ, ਗੁਰਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ, ਨਦਰੀ ਨਦਰ ਨਿਹਾਲ, ਫਿਰ ਉਹ ਨਦਰ ਦਾ ਮਾਲਕ ਮਿਹਰ ਦੀ ਨਿਗਾਹ ਨਾਲ ਤੱਕਦਾ ਤੇ ਨਿਹਾਲ ਕਰ ਦਿੰਦਾ ਹੈ। ਸਤਿਗੁਰ ਗਿਆਨ ਸਦਾ ਕਟ ਚਾਨਣ, ਅਮਰ ਸਿਰ ਬਾਦਸ਼ਾਹ। ਸਤਿਗੁਰੂ ਦੇ ਗਿਆਨ ਸਦਕਾ ਉਸ ਗੁਰਮੁਖ ਵਿਅਕਤੀ ਦੇ ਕਟ ਹਿਰਦੇ ਵਿੱਚ ਹਮੇਸ਼ਾ ਲਈ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ। ਅਮਰ ਸਿਰ ਬਾਦਸ਼ਾਹ, ਫਿਰ ਉਸਦਾ ਹੁਕਮ ਬਾਦਸ਼ਾਹਾਂ ਦੇ ਸਿਰ ਤੇ ਵੀ ਚੱਲਦਾ, ਕਿਉਂਕਿ ਵਾਹਿਗੁਰੂ ਦੇ ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ ਪਦਵੀ ਬਹੁਤ ਉੱਚੀ ਹੈ। ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪੰਡਤ ਸੂਰ ਸ਼ਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤਿਗੁਰ ਗਿਆਨ ਸਦਾ ਕਟ ਚਾਨਣ। ਸਤਿਗੁਰੂ ਦੇ ਬਖਸ਼ੇ ਗਿਆਨ ਦਾ ਸਦਕਾ ਜਿਹਦੇ ਹਿਰਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਫਿਰ ਉਹਦਾ ਦੁਨਿਆਵੀ ਬਾਦਸ਼ਾਹਾਂ ਦੇ ਸਿਰ ਉੱਤੇ ਵੀ ਹੁਕਮ ਚੱਲਦਾ ਹੈ। ਅਨਦਨ ਭਗਤ ਕਰਹਿ ਦਿਨ ਰਾਤੀ, ਰਾਮ ਨਾਮ ਸੱਚ ਲਾਹਾ। ਉਹ ਦਿਨ ਰਾਤ, ਅਨਦਨ ਦਾ ਅਰਥ ਹੈ ਲਗਾਤਾਰ, ਵਾਹਿਗੁਰੂ ਦੀ ਭਗਤੀ ਕਰਦੇ ਹਨ। ਰਾਮ ਨਾਮ ਸੱਚ ਲਾਹਾ ਤੇ ਵਾਹਿਗੁਰੂ ਦੇ ਸੱਚੇ ਨਾਮ ਦਾ ਲਾਹਾ ਹਮੇਸ਼ਾ ਲਈ ਖਟਦੇ ਹਨ। ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਹਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਵਾਹਿਗੁਰੂ ਦੇ ਨਾਮ ਦੁਆਰਾ ਹੀ ਨਿਸ ਤਾਰਾ ਨਿਸ ਪਰਪੰਚ ਤੋਂ ਪਾਰੋ ਤਾਰਾ ਹੁੰਦਾ ਹੈ। ਸ਼ਬਦ ਰਤੀ ਹਰ ਪਾਹਾ, ਜਿਹੜੇ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਹਰ ਪਾਹਾ, ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਪਾਸ ਆ ਜਾਂਦੇ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਲੇ, ਜਿਹੜੇ ਗੁਰੂ ਸ਼ਬਦ ਦੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ ਹਰ ਪਾਹਾ, ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਆਪਣੇ ਨੇੜੇ ਹੀ ਦਿਸਦਾ ਹੈ। ਸਲੋਕ ਮਹੱਲਾ ਸੋਰਠ ਮਹੱਲਾ ਤੀਜਾ, ਦਾਸਨ ਦਾਸ ਹੋਵੇ ਤਾਂ ਹਰ ਪਾਏ, ਵਿੱਚੋਂ ਆਪ ਗਵਾਏ। ਹੁਣ ਅੱਗੇ ਸੋਰਠ ਰਾਜ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹ ਤੀਸਰਾ ਸ਼ਬਦ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਹਰ ਜੀਓ ਸਾਚੀ ਨਗਰ ਤੁਮਾਰੀ, ਹੇ ਵਾਹਿਗੁਰੂ ਜੀਓ ਤੁਹਾਡੀ ਮਿਹਰ ਦੀ ਨਿਗਾਹ ਸੱਚੀ ਹੈ, ਹਮੇਸ਼ਾ ਲਈ ਸਿਰ ਰਹਿਣ ਵਾਲੀ ਹੈ। ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ, ਹੇ ਪਿਆਰੇ ਪ੍ਰਭੂ ਤੂੰ ਆਪਣੇ ਸੇਵਕਾਂ ਤੇ ਕਿਰਪਾ ਦ੍ਰਿਸ਼ਟੀ ਕਰ, ਰੱਖੋ ਪੈਜ ਹਮਾਰੀ, ਤੇ ਮਹਾਰਾਜ ਸਾਡੀ ਪੈਜ ਪ੍ਰਤੱਗਿਆ, ਸਾਡੀ ਲੱਜਿਆ, ਸਾਡੀ ਇੱਜ਼ਤ ਤੁਸੀਂ ਰੱਖ ਲਓ, ਕਿਉਂਕਿ ਅਸੀਂ ਤੁਹਾਡੀ ਸ਼ਰਨ ਵਿੱਚ ਜੋ ਆ ਕੇ ਪਏ ਹਾਂ। ਦਾਸਨ ਦਾਸ ਹੋਵੇ ਤਾਂ ਹਰ ਪਾਏ, ਵਿੱਚੋਂ ਆਪ ਗਵਾਏ। ਜਿਹੜਾ ਮਨੁੱਖ ਦਾਸਾਂ ਦਾ ਦਾਸ ਬਣ ਜਾਂਦਾ ਹੈ ਤੇ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੰਦਾ ਹੈ ਤਾਂ ਹਰ ਪਾਏ, ਤਾਂ ਫਿਰ ਉਹ ਅੱਗੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ। ਸ਼ਸ਼ਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤ। ਦਾਸਾਂ ਦੇ ਦਾਸ ਬਣ ਕੇ ਜਦੋਂ ਹੰਕਾਰ ਦੂਰ ਹੋ ਜਾਂਦਾ ਹੈ ਫਿਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤਾਂ ਕਾ ਕਾਰਜ ਹਰ ਆਨੰਦ ਹੈ, ਅਨਦਿਨ ਹਰ ਗੁਣ ਗਾਏ। ਭਗਤਾਂ ਦਾ ਅਸਲੀ ਕਾਰਜ ਇਹੀ ਹੈ ਕਿ ਰਾਤ ਦਿਨ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਆਨੰਦ ਮੰਨਣਾ ਹੈ। ਭਗਤਾਂ ਕਾ ਕਾਰਜ ਹਰ ਆਨੰਦ ਹੈ, ਭਗਤਾਂ ਦਾ ਕਾਰਜ ਇਹੀ ਹੈ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਹਮੇਸ਼ਾ ਲਈ ਆਨੰਦ ਮਾਣਦਾ ਹੈ। ਸ਼ਬਦ ਰਤੇ ਸਦਾ ਇੱਕ ਰੰਗੀ, ਹਰ ਸਿਉ ਰਹੇ ਸਮਾਏ। ਭਗਤਾਂ ਦਾ ਕਾਰਜ ਹੈ ਹਰ ਵੇਲੇ ਆਨੰਦ ਮਾਨਣਾ, ਖੁਸ਼ੀਆਂ ਤੇ ਮੰਗਲਾਂ ਦੇ ਵਿੱਚ ਵਿਚਰਨਾ। ਸ਼ਬਦ ਰਤੇ ਸਦਾ ਇੱਕ ਰੰਗੀ, ਜਿਹੜੇ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਉਹ ਹਮੇਸ਼ਾ ਲਈ ਇੱਕ ਰੰਗੀ, ਇੱਕ ਨਾਮ ਦੇ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਗਏ। ਹਰ ਸਿਉ ਰਹੇ ਸਮਾਈ, ਫਿਰ ਉਹ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਲੀਨ ਹੋਏ ਰਹਿੰਦੇ ਹਨ। ਹਰ ਜੀਓ ਸਾਚੀ ਨਦਰ ਤੁਮਾਰੀ, ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ, ਰੱਖੋ ਪੈਜ ਹਮਾਰੀ ਰਹਾਓ। ਹੇ ਵਾਹਿਗੁਰੂ ਜੀਓ, ਆਪ ਜੀ ਦੀ ਮਿਹਰ ਦੀ ਦ੍ਰਿਸ਼ਟੀ ਹਮੇਸ਼ਾ ਲਈ ਸੱਚੀ ਹੈ, ਯਥਾਰਥ ਹੈ। ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਤੁਸੀਂ ਕਿਰਪਾ ਕਰਕੇ ਆਪਣੇ ਦਾਸਾਂ ਨੂੰ ਰੱਖ ਲਓ, ਰੱਖੋ ਪੈਜ ਹਮਾਰੀ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸ਼ਰਨ ਪਿਆਂ ਦੀ ਲੱਜਿਆ, ਸ਼ਰਨ ਪਿਆਂ ਦੀ ਇੱਜ਼ਤ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਰੱਖ ਲਵੋ, ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਸ਼ਬਦ ਸਲਾਹੀ ਸਦਾ ਹੋ ਜੀਵਾ, ਗੁਰਮਤੀ ਪਉ ਭਾਗਾ। ਗੁਰਮਤੀ, ਮੈਂ ਗੁਰਮਤ ਨੂੰ ਧਾਰਨ ਕਰਕੇ ਸ਼ਬਦ ਸਲਾਹੀ, ਸ਼ਬਦ ਦੁਆਰਾ, ਨਾਮ ਬਾਣੀ ਦੁਆਰਾ ਹਮੇਸ਼ਾ ਲਈ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ, ਤੇ ਮੈਂ ਹਮੇਸ਼ਾ ਲਈ ਜੀ ਰਿਹਾ ਹਾਂ, ਤੇ ਨਾਲ ਹੀ ਪਉ ਭਾਗਾ, ਮੇਰਾ ਹਰ ਕਿਸਮ ਦਾ ਡਰ ਵੀ ਨਾਸ ਹੋ ਗਿਆ। ਕਿਉਂਕਿ ਜਦੋਂ ਕੋਈ ਗੁਰਮਤ ਨੂੰ ਧਾਰਨ ਕਰਕੇ ਗੁਰਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਔਰ ਉਹਨੂੰ ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ, ਆਤਮਕ ਜੀਵਨ ਮਿਲ ਜਾਂਦਾ ਹੈ, ਤੇ ਨਾਲ ਜਮਾਂ ਦਾ ਡਰ, ਹੋਰ ਹਰ ਕਿਸਮ ਦਾ ਡਰ ਵੀ ਨਾਸ ਹੋ ਜਾਂਦਾ ਹੈ। ਮੇਰਾ ਪ੍ਰਭ ਸਾਚਾ ਅਤ ਸਵਾਲਿਓ, ਗੁਰ ਸੇਵਿਆ ਚਿਤ ਲਾਗਾ। ਉਹ ਮੇਰਾ ਮਾਲਕ ਸੱਚਾ ਹੈ ਤੇ ਅਤ ਸਵਾਲਿਓ ਤੇ ਬਹੁਤ ਸਲਾਹੁਣ ਯੋਗ ਹੈ, ਬੜਾ ਸੁੰਦਰ ਹੈ। ਗੁਰ ਸੇਵਿਆ ਚਿਤ ਲਾਗਾ, ਮੈਂ ਗੁਰੂ ਨੂੰ ਸੇਵਿਆ ਤੇ ਗੁਰੂ ਦੀ ਸੇਵਾ ਕਰਕੇ ਮੇਰਾ ਚਿੱਤ ਵਾਹਿਗੁਰੂ ਦੇ ਨਾਲ ਜੁੜ ਗਿਆ। ਸਾਚਾ ਸ਼ਬਦ ਸੱਚੀ ਸੱਚ ਬਾਣੀ, ਸੋ ਜਾਨ ਅੰਦਨ ਜਾਗਾ। ਸਾਚਾ ਸ਼ਬਦ, ਜਿਸ ਨੂੰ ਗੁਰੂ ਦਾ ਸੱਚਾ ਸ਼ਬਦ ਦਿਖਿਆ, ਮੰਤਰ ਗੁਰ ਮੰਤਰ ਪ੍ਰਾਪਤ ਹੋ ਗਿਆ, ਸੱਚੀ ਸੱਚ ਬਾਣੀ ਤੇ ਸੱਚ ਨਿਸ਼ਚੇ ਕਰਕੇ ਸੱਚੀ ਬਾਣੀ ਦੀ ਓਟ ਮਿਲ ਗਈ। ਸੋ ਜਨ ਅੰਦਨ ਜਾਗਾ, ਉਹ ਜਨ ਗੁਰਸਿੱਖ ਮਾਈ ਪਾਈ ਦਿਨ ਰਾਤ ਗਿਆਨ ਦੀ ਅਵਸਥਾ ਵਿੱਚ ਸਿਮਰਨ ਦੇ ਵਿੱਚ ਜਾਗ ਪੈਂਦਾ ਹੈ। ਮਹਾ ਗੰਭੀਰ ਸਦਾ ਸੁਖਦਾਤਾ, ਤਿਸਕਾ ਅੰਤ ਨ ਪਾਇਆ। ਉਹ ਅਕਾਲ ਪੁਰਖ ਵਾਹਿਗੁਰੂ ਸਮੁੰਦਰ ਵਾਂਗੂ ਬਹੁਤ ਗਹਿਰ ਗੰਭੀਰ ਹੈ ਤੇ ਸਦਾ ਹੀ ਸੁਖਾਂ ਦਾ ਦਾਤਾ ਵੀ ਹੈ। ਤਿਸਕਾ ਅੰਤ ਨ ਪਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ, ਨਾ ਉਹਦੇ ਗੁਣਾਂ ਦਾ ਅੰਤ, ਨਾ ਉਹਦੀ ਸ਼ਕਤੀ ਦਾ ਅੰਤ, ਨਾ ਉਹਦੇ ਹੋਰ ਕਿਸੇ ਕਰਮ ਧਰਮ ਦਾ ਕੋਈ ਅੰਤ ਜਾਣ ਸਕਦਾ ਹੈ। ਪੂਰੇ ਗੁਰ ਕੀ ਸੇਵਾ ਕੀਨੀ, ਅਚਿੰਤ ਹਰ ਮਨ ਵਸਾਇਆ। ਅਸਾਂ ਪੂਰੇ ਗੁਰੂ ਦੀ ਸੇਵਾ ਕੀਤੀ ਤੇ ਪੂਰੇ ਗੁਰੂ ਦੀ ਸੇਵਾ ਕਰਕੇ ਅਚਿੰਤ ਹਰ ਮਨ ਵਸਾਇਆ। ਅਚਿੰਤ ਦਾ ਅਰਥ ਹੈ ਵੀ ਅਚਨਚੇਤ, ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ। ਜਦੋਂ ਕੋਈ ਗੁਰਸਿੱਖ ਨਿਰਮਾਣ ਤੇ ਨਿਸ਼ਕਾਮ ਹੋ ਕੇ ਪੂਰੇ ਗੁਰੂ ਦੀ ਸੇਵਾ ਕਰਦਾ ਹੈ, ਉਹਦਾ ਮਨ ਨਿਰਮਲ ਹੋ ਜਾਂਦਾ ਹੈ ਤੇ ਨਿਰਮਲ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਚਿੰਤ ਹੀ, ਸੁਤੇ ਸਿੱਧ ਹੀ ਆ ਕੇ ਵਸ ਜਾਂਦਾ ਹੈ।